ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 17 ਮਈ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਫਾਨੀ ਅਤੇ ਲਾਫਾਨੀ, ਸੁਨਹਿਰੀ ਮਤਨ ਕਰੰਥੀਓਂ, ਪਰ ਜੋ ਕੁਝ ਵਾਂ ਰੱਬ ਦੇ ਫਜ਼ਲ ਨਾਲ ਵਾਂ ਅਤੇ ਉਹਦਾ ਫਜ਼ਲ ਜਿਹੜਾ ਮੇਰੇ ਉੱਤੇ ਹੋਇਆ ਹੈ ਉਹ ਬੇਫਾਇਦਾ ਨਹੀਂ ਹੋਇਆ। ਜਵਾਬੀ ਪੜ੍ਹਾਈ ਰੋਮੀਓ, ਇਸ ਲਈ ਅਸੀਂ ਕੀ ਆਖੀਏ ਕਿ ਪਾਪ ਕਰਦੇ ਰਹੀਏ ਤਾਂ ਜੋ ਫਜ਼ਲ ਬਹੁਤਾ ਹੋਵੇ? ਬਿਲਕੁਲ ਨਹੀਂ। ਅਸੀਂ ਜਿਹੜੇ ਪਾਪ ਦੇ ਪਾਰੋਂ ਮਰ ਗਏ ਕਿਉਂ ਜੇ ਉਹਦੇ ਵਿੱਚ ਅੱਗੇ ਨਵੀਂ ਹਯਾਤੀ ਗੁਜ਼ਾਰੀਏ। ਐਂਜੀ ਤੁਸੀਂ ਵੀ ਆਪਣੇ ਆਪ ਨੂੰ ਪਾਪ ਦੇ ਪਾਰੋਂ ਮੁਰਦਾ ਪਰ ਰੱਬ ਦੇ ਪਾਰੋਂ ਮਸੀਹ ਯਿਸੂ ਵਿੱਚ ਜਿਉਂਦੇ ਸਮਝੋ ਅਤੇ ਆਪਣੇ ਅਜ਼ਾ ਨਾਰਾਜ਼ਗੀ ਦੇ ਅਜ਼ਾ ਹੋਣ ਲਈ ਪਾਪ ਦੇ ਹਵਾਲੇ ਨਾ ਕਰਿਆ ਕਰੋ, ਬਲਕਿ ਆਪਣੇ ਆਪ ਨੂੰ ਮੁਰਦਿਆਂ ਵਿੱਚੋਂ ਜਿਉਂਦੇ ਜਾਣ ਕੇ ਰੱਬ ਦੇ ਹਵਾਲੇ ਕਰੋ ਅਤੇ ਆਪਣੇ ਅਜ਼ਾ ਰਾਸਤਬਾਜ਼ੀ ਦੇ ਹਥਿਆਰ ਹੋਣ ਲਈ ਰੱਬ ਦੇ ਹਵਾਲੇ ਕਰੋ। ਇਸ ਲਈ ਵੀ ਪਾਪ ਦਾ ਤੁਹਾਡੇ ਉੱਤੇ ਅਖਤਿਆਰ ਹੋਵੇਗਾ ਕਿਉਂ ਜੇ ਤੁਸੀਂ ਸ਼ਰੀਅਤ ਦੇ ਮਾਤਹਿਤ ਨਹੀਂ ਬਲਕਿ ਫਜ਼ਲ ਦੇ ਮਾਤਹਿਤ ਹੋ। ਪਰ ਹੁਣ ਪਾਪ ਤੋਂ ਆਜ਼ਾਦ ਅਤੇ ਰੱਬ ਦੇ ਗੁਲਾਮ ਹੋ ਕੇ ਤੁਹਾਨੂੰ ਆਪਣਾ ਫਲ ਮਿਲਿਆ ਜਿਹਦੇ ਤੋਂ ਪਾਕੀਜ਼ਗੀ ਹਾਸਲ ਹੁੰਦੀ ਹੈ ਅਤੇ ਇਹਦਾ ਅੰਜਾਮ ਹਮੇਸ਼ਾ ਦੀ ਹਯਾਤੀ ਹੈ। ਦਰਸੀਵਾਜ਼ ਬਾਈਬਲ ਵਿੱਚੋਂ ਇਸਤਸਨਾ, ਅਤੇ ਖੁਦਾਵੰਦ ਤੇਰਾ ਰੱਬ ਤੇਰੇ ਅਤੇ ਤੇਰੀ ਔਲਾਦ ਦੇ ਦਿਲ ਦਾ ਖਤਨਾ ਕਰੇਗਾ ਤਾਂ ਜੋ ਤੂੰ ਖੁਦਾਵੰਦ ਆਪਣੇ ਰੱਬ ਨੂੰ ਆਪਣੇ ਸਾਰੇ ਦਿਲ ਤੋਂ ਅਤੇ ਆਪਣੀ ਸਾਰੀ ਜਾਨ ਨਾਲ ਪਿਆਰ ਕਰੇ ਅਤੇ ਜਿਉਂਦਾ ਰਵੇ। ਜ਼ਬੂਰ, ਇਹ ਸਾਰੀ ਉਮਰ ਤੋਂ ਇਹ ਸੁਣੋ, ਇਹ ਜੱਗ ਦੇ ਸਾਰੇ ਬਛਿੰਦਿਓ ਕੰਨ ਲਾਓ, ਕੀ ਨਿੱਕੇ ਕੀ ਵੱਡੇ ਕੀ ਅਮੀਰ ਕੀ ਫਕੀਰ, ਮੇਰੇ ਮੂੰਹ ਤੋਂ ਹਕਮਤ ਦੀਆਂ ਗੱਲਾਂ ਨਿਕਲਣਗੀਆਂ ਅਤੇ ਮੇਰੇ ਦਿਲ ਦਾ ਖਿਆਲ ਪੁਰਖਰਦ ਹੋਵੇਗਾ। ਜਿਹੜੇ ਆਪਣੀ ਦੌਲਤ ਉੱਤੇ ਭਰੋਸਾ ਰੱਖਦੇ ਅਤੇ ਆਪਣੇ ਮਾਲ ਦੀ ਕਸਰਤ ਉੱਤੇ ਫਖਰ ਕਰਦੇ ਨੇ ਉਹਨਾਂ ਵਿੱਚੋਂ ਕੋਈ ਕਿਸੇ ਤਰ੍ਹਾਂ ਦਾ ਆਪਣੇ ਭਰਾ ਦਾ ਫਿਦੀਆ ਨਹੀਂ ਦੇ ਸਕਦਾ ਨਾ ਰੱਬ ਨੂੰ ਉਹਦਾ ਮੁਆਵਜ਼ਾ ਦੇ ਸਕਦਾ ਹੈ ਤਾਂ ਜੋ ਉਹ ਹਮੇਸ਼ਾ ਤੀਕਰ ਜਿਉਂਦਾ ਰਹੇ ਅਤੇ ਕਬਰ ਨੂੰ ਨਾ ਵੇਖੇ। ਹਿਜ਼ਕੀਏਲ, ਤੇ ਰੂਹ ਨੇ ਮੈਨੂੰ ਚੁੱਕ ਲਿਆ ਅਤੇ ਮੈਂ ਆਪਣੇ ਪਿੱਛੇ ਇੱਕ ਬੜੀ ਕੜਕ ਆਵਾਜ਼ ਸੁਣੀ ਜਿਹੜੀ ਆਖਦੀ ਸੀ ਭਈ ਖੁਦਾਵੰਦ ਦਾ ਜਲਾਲ ਉਹਦੇ ਮਸਕਨ ਨਾਲ ਮੁਬਾਰਕ ਹੋਵੇ। ਅਤੇ ਰੂਹ ਮੈਨੂੰ ਚੁੱਕ ਕੇ ਲੈ ਗਈ, ਇਸ ਲਈ ਤਲਖ ਦਿਲ ਅਤੇ ਗਜ਼ਬਨਾਕ ਹੋ ਕੇ ਟੁਰ ਗਿਆ ਅਤੇ ਖੁਦਾਵੰਦ ਦਾ ਹੱਥ ਮੇਰੇ ਉੱਤੇ ਗਾਲਬ ਸੀ। ਅਤੇ 7 ਦਿਨਾਂ ਬਾਅਦ ਖੁਦਾਵੰਦ ਦਾ ਕਲਾਮ ਮੇਰੇ ਉੱਤੇ ਨਾਜ਼ਲ ਹੋਇਆ, ਭਈ ਐ ਆਦਮਜ਼ਾਦ, ਮੈਂ ਤੈਨੂੰ ਬਣੀ ਇਸਰਾਈਲ ਦਾ ਨਿਗਹਬਾਨ ਮੁਕਰਰ ਕੀਤਾ, ਇਸ ਲਈ ਤੂੰ ਮੇਰੇ ਮੂੰਹ ਦਾ ਕਲਾਮ ਸੁਣ ਅਤੇ ਮੇਰੇ ਵੱਲੋਂ ਉਹਨਾਂ ਨੂੰ ਖਬਰਦਾਰ ਕਰ ਦੇ। ਪਰ ਜੇ ਤੂੰ ਸਰੀਰ ਨੂੰ ਖਬਰਦਾਰ ਕਰ ਦਿੱਤਾ ਅਤੇ ਉਹ ਆਪਣੀ ਰਵਸ਼ ਤੋਂ ਬਾਜ਼ ਨਹੀਂ ਆਇਆ ਅਤੇ ਉਹ ਆਪਣੀ ਬਦਕਾਰੀ ਵਿੱਚ ਮਰੇਗਾ ਅਤੇ ਤੂੰ ਆਪਣੀ ਜਾਨ ਨੂੰ ਬਚਾ ਲਿਆ। ਪਰ ਜੇ ਤੂੰ ਇਸ ਰਾਸਬਾਜ਼ ਨੂੰ ਖਬਰਦਾਰ ਕਰ ਦੇਵੇਂ ਤਾਂ ਜੋ ਉਹ ਪਾਪ ਨਾ ਕਰੇ ਅਤੇ ਉਹ ਪਾਪ ਤੋਂ ਬਾਜ਼ ਰਵੇ ਅਤੇ ਉਹ ਯਕੀਨਨ ਜੀਵੇਗਾ, ਇਸ ਲਈ ਭਈ ਨਸੀਹਤ ਪਜ਼ੀਰ ਹੋਇਆ ਅਤੇ ਤੂੰ ਜਾਨ ਬਚਾ ਲਈ। ਮੱਤੀ, ਉਸ ਵੇਲੇ ਯਸੂ ਨੇ ਜੱਥੇ ਨੂੰ ਅਤੇ ਆਪਣੇ ਚੇਲਿਆਂ ਨੂੰ ਇਹ ਗੱਲਾਂ ਆਖੀਆਂ, ਫਕੀ ਅਤੇ ਫਰੀਸੀ ਮੂਸਾ ਦੀ ਗੱਦੀ ਉੱਤੇ ਬੈਠੇ ਨੇ, ਇਸ ਲਈ ਜੋ ਕੁਝ ਤੁਹਾਨੂੰ ਦੱਸਣ ਸਭ ਕੁਝ ਕਰੋ ਅਤੇ ਮੰਨੋ, ਪਰ ਉਹਨਾਂ ਵਰਗੇ ਕੰਮ ਨਾ ਕਰੋ ਕਿਉਂ ਜੇ ਉਹ ਆਖਦੇ ਨੇ ਅਤੇ ਕਰਦੇ ਨਹੀਂ। ਉਹ ਅਜਿਹੇ ਭਾਰੇ ਬੋਝ ਜਿਨ੍ਹਾਂ ਨੂੰ ਚੁੱਕਣਾ ਔਖਾ ਹੈ ਬੰਨ੍ਹ ਕੇ ਲੋਕਾਂ ਦੇ ਮੋਢਿਆਂ ਉੱਤੇ ਰੱਖ ਦਿੰਦੇ ਨੇ, ਪਰ ਆਪ ਉਹਨਾਂ ਨੂੰ ਉਂਗਲੀ ਨਾਲ ਹਿਲਾਉਣਾ ਵੀ ਨਹੀਂ ਚਾਹੁੰਦੇ। ਉਹ ਆਪਣੇ ਸਾਰੇ ਕੰਮ ਲੋਕਾਂ ਨੂੰ ਵਿਖਾਉਣ ਲਈ ਕਰਦੇ ਨੇ ਕਿਉਂ ਜੇ ਉਹ ਆਪਣੇ ਤਾਵੀਜ਼ ਵੱਡੇ ਬਣਾਉਂਦੇ ਨੇ ਅਤੇ ਆਪਣੇ ਕੱਪੜਿਆਂ ਦੇ ਕਿਨਾਰੇ ਚੌੜੇ ਰੱਖਦੇ ਨੇ ਅਤੇ ਜ਼ਿਆਫਤਾਂ ਵਿੱਚ ਜ਼ਦਰ ਨਸ਼ੀਨੀ ਅਤੇ ਇਬਾਦਤਖਾਨਿਆਂ ਵਿੱਚ ਉੱਚੀਆਂ ਕੁਰਸੀਆਂ ਅਤੇ ਬਾਜ਼ਾਰਾਂ ਵਿੱਚ ਸਲਾਮ ਅਤੇ ਬੰਦਿਆਂ ਕੋਲੋਂ ਰੱਬੀ ਅਖਵਾਉਣਾ ਪਸੰਦ ਕਰਦੇ ਨੇ। ਪਰ ਤੁਸੀਂ ਰੱਬੀ ਨਾ ਅਖਵਾਓ ਕਿਉਂ ਜੇ ਤੁਹਾਡਾ ਉਸਤਾਦ ਇੱਕ ਹੀ ਹੈ ਅਤੇ ਤੁਸੀਂ ਸਾਰੇ ਭਰਾ ਹੋ। ਅਤੇ ਧਰਤੀ ਉੱਤੇ ਕਿਸੇ ਨੂੰ ਆਪਣਾ ਪਿਓ ਨਾ ਆਖੋ ਕਿਉਂ ਜੇ ਤੁਹਾਡਾ ਪਿਓ ਇੱਕ ਹੀ ਹੈ ਜਿਹੜਾ ਅਸਮਾਨੀ ਹੈ। ਅਤੇ ਤੁਸੀਂ ਹਾਦੀ ਨਾ ਅਖਵਾਓ ਕਿਉਂ ਜੇ ਤੁਹਾਡਾ ਹਾਦੀ ਇੱਕ ਹੀ ਹੈ ਯਾਨੀ ਮਸੀਹ। ਪਰ ਜਿਹੜਾ ਤੁਹਾਡੇ ਵਿੱਚ ਵੱਡਾ ਹੈ ਉਹ ਤੁਹਾਡਾ ਖਾਦਮ ਬਣੇ, ਅਤੇ ਜਿਹੜਾ ਕੋਈ ਆਪਣੇ ਆਪ ਨੂੰ ਵੱਡਾ ਬਣਾਏਗਾ ਉਹ ਨਿੱਕਾ ਕੀਤਾ ਜਾਵੇਗਾ, ਅਤੇ ਜਿਹੜਾ ਆਪਣੇ ਆਪ ਨੂੰ ਨਿੱਕਾ ਬਣਾਵੇਗਾ ਉਹ ਵੱਡਾ ਕੀਤਾ ਜਾਵੇਗਾ। ਐ ਰਿਆਕਾਰ ਫਕੀਓ ਅਤੇ ਫਰੀਸੀਓ, ਤੁਹਾਡੇ ਉੱਤੇ ਅਫਸੋਸ, ਭਈ ਅਸਮਾਨ ਦੀ ਬਾਦਸ਼ਾਹੀ ਲੋਕਾਂ ਉੱਤੇ ਬੰਦ ਕਰ ਦਿਓ ਕਿਉਂ ਜੇ ਨਾ ਤਾਂ ਆਪ ਦਾਖਲ ਹੁੰਦੇ ਹੋ ਤੇ ਨਾ ਦਾਖਲ ਹੋਣ ਦਿੰਦੇ ਹੋ। ਐ ਰਿਆਕਾਰ ਫਕੀਓ ਤੇ ਫਰੀਸੀਓ, ਤੁਹਾਡੇ ਉੱਤੇ ਅਫਸੋਸ ਭਈ, ਬੇਵਾਂ ਦੇ ਘਰਾਂ ਨੂੰ ਦਬਾ ਕੇ ਬੈਠਦੇ ਹੋ ਤੇ ਵਿਖਾਵੇ ਲਈ ਨਮਾਜ਼ ਨੂੰ ਲੰਮਾ ਕਰਦੇ ਹੋ, ਤੁਹਾਨੂੰ ਬਹੁਤੀ ਸਜ਼ਾ ਹੋਵੇਗੀ। ਮੱਤੀ, ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ, ਮਹਿਸੂਲ ਲੈਣ ਵਾਲੇ ਤੇ ਕਸਬੀਆਂ ਤੁਹਾਡੇ ਤੋਂ ਪਹਿਲਾਂ ਰੱਬ ਦੀ ਬਾਦਸ਼ਾਹੀ ਵਿੱਚ ਦਾਖਲ ਹੁੰਦੀਆਂ ਨੇ। ਮੱਤੀ, ਉਹ ਇਸ ਜਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਤੇ ਜਦੋਂ ਬੈਠ ਗਿਆ, ਉਹਦੇ ਚੇਲੇ ਉਹਦੇ ਕੋਲ ਆਏ ਤੇ ਉਹ ਆਪਣੀ ਜ਼ੁਬਾਨ ਖੋਲ੍ਹ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ, ਧੰਨ ਨੇ ਉਹ ਜਿਹੜੇ ਪਾਕ ਦਿਲ ਨੇ, ਕਿਉਂ ਜੇ ਉਹ ਰੱਬ ਨੂੰ ਵੇਖਣਗੇ। ਇਹ ਨਾ ਸਮਝੋ ਕਿ ਮੈਂ ਤੌਰਾਤ ਜਾਂ ਨਬੀਆਂ ਦੀਆਂ ਕਿਤਾਬਾਂ ਨੂੰ ਮਨਸੂਖ ਕਰਨ ਆਇਆ ਵਾਂ, ਮਨਸੂਖ ਕਰਨ ਨਹੀਂ ਬਲਕਿ ਪੂਰਾ ਕਰਨ ਆਇਆ ਵਾਂ, ਕਿਉਂ ਜੇ ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜਦ ਤੱਕ ਅਸਮਾਨ ਤੇ ਧਰਤੀ ਟਲ ਨਾ ਜਾਣ, ਇੱਕ ਨੁਕਤਾ ਜਾਂ ਇੱਕ ਸ਼ੋਸ਼ਾ ਤੌਰਾਤ ਤੋਂ ਹਰਗਿਜ਼ ਨਹੀਂ ਟਲੇਗਾ ਜਦੋਂ ਤੱਕ ਭਈ ਸਾਰਾ ਕੁਝ ਪੂਰਾ ਨਹੀਂ ਹੋ ਜਾਵੇ। ਇਸ ਲਈ ਜਿਹੜਾ ਕੋਈ ਇਹਨਾਂ ਨਿੱਕੇ ਤੋਂ ਨਿੱਕੇ ਹੁਕਮਾਂ ਵਿੱਚੋਂ ਕਿਸੇ ਨੂੰ ਤੋੜੇਗਾ ਤੇ ਇਹੀ ਬੰਦਿਆਂ ਨੂੰ ਸਿਖਾਵੇਗਾ ਤੇ ਉਹ ਅਸਮਾਨ ਦੀ ਬਾਦਸ਼ਾਹੀ ਵਿੱਚੋਂ ਸਾਰਿਆਂ ਤੋਂ ਨਿੱਕਾ ਅਖਵਾਏਗਾ, ਪਰ ਜਿਹੜਾ ਉਹਨਾਂ ਉੱਤੇ ਅਮਲ ਕਰੇਗਾ ਤੇ ਉਹਨਾਂ ਦੀ ਤਾਲੀਮ ਦੇਵੇਗਾ, ਉਹ ਅਸਮਾਨ ਦੀ ਬਾਦਸ਼ਾਹੀ ਵਿੱਚ ਵੱਡਾ ਅਖਵਾਵੇਗਾ। ਕਿਉਂ ਜੇ ਮੈਂ ਤੁਹਾਨੂੰ ਆਖਦਾ ਵਾਂ ਵੀ ਜੇ ਤੁਹਾਡੀ ਰਾਸਤਬਾਜ਼ੀ ਫਕੀਆਂ ਤੇ ਫਰੀਸੀਆਂ ਦੀ ਰਾਸਤਬਾਜ਼ੀ ਤੋਂ ਬਹੁਤੀ ਨਾ ਹੋਵੇਗੀ ਤੇ ਤੁਸੀਂ ਅਸਮਾਨ ਦੀ ਬਾਦਸ਼ਾਹੀ ਵਿੱਚ ਹਰਗਿਜ਼ ਨਹੀਂ ਦਾਖਲ ਹੋਵੋਗੇ। ਇਫਸੀਓ, ਪਰ ਰੱਬ ਨੇ ਆਪਣੇ ਰਹਿਮ ਦੀ ਦੌਲਤ ਨਾਲ ਉਸ ਵੱਡੀ ਮੁਹੱਬਤ ਦੇ ਪਾਰੋਂ ਜਿਹੜੀ ਉਹਨੇ ਸਾਡੇ ਨਾਲ ਕੀਤੀ ਜਦੋਂ ਕਸੂਰਾਂ ਦੇ ਪਾਰੋਂ ਮੁਰਦਾ ਹੀ ਸੀ ਤੇ ਸਾਨੂੰ ਮਸੀਹ ਦੇ ਨਾਲ ਜਿਉਂਦਾ ਕੀਤਾ, ਤੁਹਾਨੂੰ ਫਜ਼ਲ ਨਾਲ ਹੀ ਮੁਕਤੀ ਮਿਲੀ ਏ ਤੇ ਮਸੀਹ ਯਿਸੂ ਵਿੱਚ ਸ਼ਾਮਲ ਕਰਕੇ ਉਹਦੇ ਨਾਲ ਜਵਾਇਆ ਤੇ ਅਸਮਾਨੀ ਮੁਕਾਮਾਂ ਵਿੱਚ ਉਹਦੇ ਨਾਲ ਬਿਠਾਇਆ, ਤਾਂ ਜੋ ਉਹ ਆਪਣੀ ਉਸ ਮਿਹਰਬਾਨੀ ਨਾਲ ਜਿਹੜੀ ਮਸੀਹ ਯਿਸੂ ਵਿੱਚ ਸਾਡੇ ਉੱਤੇ ਆਉਣ ਵਾਲੇ ਜ਼ਮਾਨਿਆਂ ਵਿੱਚ ਆਪਣੇ ਫਜ਼ਲ ਦੀ ਬਹੁਤ ਦੌਲਤ ਵਿਖਾਵੇ, ਕਿਉਂ ਜੇ ਤੁਹਾਨੂੰ ਈਮਾਨ ਦੇ ਪਾਰੋਂ ਫਜ਼ਲ ਨਾਲ ਹੀ ਮੁਕਤੀ ਮਿਲੀ ਏ ਤੇ ਇਹ ਤੁਹਾਡੇ ਵੱਲੋਂ ਨਹੀਂ ਰੱਬ ਦੀ ਬਖਸ਼ਿਸ਼ ਏ ਤੇ ਨਾ ਅਮਲਾਂ ਦੇ ਪਾਰੋਂ ਏ, ਤਾਂ ਜੋ ਕੋਈ ਫਖਰ ਨਾ ਕਰੇ, ਕਿਉਂ ਜੇ ਅਸੀਂ ਉਹਦੀ ਹੀ ਕਾਰੀਗਰੀ ਹਾਂ ਤੇ ਮਸੀਹ ਯਿਸੂ ਵਿੱਚ ਉਹਨਾਂ ਨੇਕ ਅਮਲਾਂ ਦੇ ਵਾਸਤੇ ਮਖਲੂਕ ਹੋਏ ਜਿਨ੍ਹਾਂ ਨੂੰ ਰੱਬ ਨੇ ਪਹਿਲਾਂ ਤੋਂ ਸਾਡੇ ਕਰਨ ਲਈ ਤਿਆਰ ਕੀਤਾ ਸੀ। ਮੁਕਾਸ਼ਫਾ, ਜਿਨੇ ਆਪਣੇ ਹੱਥ ਵਿੱਚ ਸੱਤੇ ਤਾਰੇ ਲਏ ਹੋਏ ਨੇ ਉਹ ਇਹ ਆਖਦਾ ਏ ਭਈ, ਮੈਂ ਤੇਰੇ ਕੰਮ ਤੇ ਤੇਰੀ ਸ਼ਫਕਤ ਤੇ ਤੇਰਾ ਸਬਰ ਤੇ ਜਾਣਦਾ ਵਾਂ, ਤੇ ਇਹ ਵੀ ਭਈ ਤੂੰ ਬਦਾਂ ਨੂੰ ਵੇਖ ਨਹੀਂ ਸਕਦਾ, ਤੇ ਜਿਹੜੇ ਆਪਣੇ ਆਪ ਨੂੰ ਰਸੂਲ ਅਖਵਾਉਂਦੇ ਨੇ ਤੇ ਹੈ ਨਹੀਂ, ਤੂੰ ਉਹਨਾਂ ਨੂੰ ਅਜ਼ਮਾ ਕੇ ਝੂਠਾ ਪਾਇਆ, ਤੇ ਤੂੰ ਸਬਰ ਕਰਦਾ ਤੇ ਮੇਰੇ ਨਾਂ ਦੀ ਖਾਤਰ ਮੁਸੀਬਤ ਸਹਿੰਦਿਆਂ ਸਹਿੰਦਿਆਂ ਥੱਕਿਆ ਨਹੀਂ। ਜਿਹਦੇ ਕੰਨ ਹੋਣ ਉਹ ਸੁਣੇ ਭਈ ਰੂਹ ਕਲੀਸਿਆਵਾਂ ਨੂੰ ਕੀ ਆਖਦਾ ਏ, ਜਿਹੜਾ ਗਾਲਬ ਆਏ ਮੈਂ ਉਹਨਾਂ ਨੂੰ ਹਯਾਤੀ ਦੇ ਰੁੱਖ ਵਿੱਚੋਂ ਜਿਹੜਾ ਰੱਬ ਦੇ ਫਿਰਦੌਸ ਵਿੱਚ ਏ ਫਲ ਖਾਣ ਨੂੰ ਦੇਵਾਂਗਾ। ਮੁਕਾਸ਼ਫਾ, ਧੰਨ ਨੇ ਉਹ ਜਿਹੜੇ ਆਪਣੇ ਜਾਮੇ ਧੋਂਦੇ ਨੇ, ਕਿਉਂ ਜੇ ਹਯਾਤੀ ਦੇ ਰੁੱਖ ਦੇ ਕੋਲ ਆਉਣ ਦਾ ਇਖਤਿਆਰ ਪਾਣਗੇ ਤੇ ਉਹਨਾਂ ਬੂਹਿਆਂ ਵਿੱਚੋਂ ਸ਼ਹਿਰ ਵਿੱਚ ਦਾਖਲ ਹੋਣਗੇ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ, ਇਨਸਾਨ ਲਾਫਾਨੀ ਹੈ ਤੇ ਇਲਾਹੀ ਇਖਤਿਆਰ ਦੇ ਰਾਹੀਂ ਜਿਉਂਦਾ ਹੈ। ਹਸਤੀ ਪਾਕਬਾਜ਼ੀ ਹਮਾਂਗੀ ਤੇ ਲਾਫਾਨੀਅਤ ਹੈ, ਇਹ ਪਹਿਲੇ ਤੋਂ ਹੀ ਸਾਬਤ ਹੋ ਗਿਆ ਹੈ ਭਈ ਇਹਦਾ ਇਲਮ ਹਾਲਾਂਕਿ ਮਾਮੂਲੀ ਦਰਜੇ ਉੱਤੇ ਵੀ ਇਨਸਾਨਾਂ ਦੇ ਬਦਨੀ ਤੇ ਇਖਲਾਕੀ ਮਿਆਰ ਨੂੰ ਉੱਚਾ ਕਰੇਗਾ, ਉਮਰ ਦੀ ਲੰਬਾਈ ਵਧਾਵੇਗਾ, ਕਿਰਦਾਰ ਨੂੰ ਪਾਕ ਤੇ ਉੱਚਾ ਕਰੇਗਾ। ਇਸ ਲਈ ਤਰੱਕੀ ਸਾਰੀ ਗਲਤੀ ਨੂੰ ਤਬਾਹ ਕਰੇਗੀ ਤੇ ਲਾਫਾਨੀਅਤ ਨੂੰ ਲੋਅ ਵਿੱਚ ਲਿਆਵੇਗੀ। ਹਯਾਤੀ ਨੂੰ ਰੂਹ ਤੋਂ ਵੱਖਰਾ ਸ਼ੁਮਾਰ ਕਰਨ ਨਾਲ ਗਲਤੀ ਦਾ ਆਗਾਜ਼ ਹੁੰਦਾ ਹੈ, ਯਾਨੀ ਲਾਫਾਨੀਅਤ ਦੀ ਨਿਊ ਨੂੰ ਖੋਦਣ ਨਾਲ, ਜਿਵੇਂ ਹਯਾਤੀ ਤੇ ਲਾਫਾਨੀਅਤ ਅਜਿਹੀਆਂ ਸ਼ੈਵਾਂ ਹੋਣ ਜਿਨ੍ਹਾਂ ਨੂੰ ਮਾਦਾ ਦੋਵੇਂ ਫਰਾਹਮ ਵੀ ਕਰ ਸਕਦਾ ਹੋਵੇ ਤੇ ਵਾਪਸ ਵੀ ਲੈ ਸਕਦਾ ਹੋਵੇ। ਰੱਬ ਬੁਰਿਆਈ ਦਾ ਕੋਈ ਅਨਸਰ ਨਹੀਂ ਦੇ ਸਕਦਾ ਤੇ ਇਨਸਾਨ ਅਜਿਹੀ ਕੁਝ ਵੀ ਮਲਕੀਅਤ ਨਹੀਂ ਰੱਖ ਸਕਦਾ ਜਿਹੜੀ ਉਹਨੇ ਰੱਬ ਤੋਂ ਹਾਸਲ ਨਾ ਕੀਤੀ ਹੋਵੇ, ਤੇ ਫਿਰ ਇਨਸਾਨ ਵਿੱਚ ਗਲਤ ਕੰਮ ਦੀ ਨਿਉਂ ਖਿੰਝ ਆਈ। ਕਈ ਵਾਰੀ ਬੁਰਿਆਈ ਇਨਸਾਨ ਦਾ ਸਭ ਤੋਂ ਬਹੁਤਾ ਦਰੁਸਤ ਖਿਆਲ ਹੁੰਦਾ ਹੈ, ਜਦੋਂ ਤੀਕਰ ਵੀ ਚੰਗਿਆਈ ਉੱਤੇ ਉਹਦੀ ਪਕੜ ਮਜ਼ਬੂਤ ਨਹੀਂ ਹੋ ਜਾਂਦੀ, ਫਿਰ ਉਹ ਬੁਰਿਆਈ ਉੱਤੇ ਆਪਣਾ ਦਬਾਓ ਗਵਾ ਦਿੰਦਾ ਹੈ ਤੇ ਇਹ ਉਹਦੇ ਲਈ ਅਜ਼ਾਬ ਬਣ ਜਾਂਦਾ ਹੈ। ਪਾਪ ਦੀ ਤਕਲੀਫ ਤੋਂ ਬਚਣ ਦਾ ਤਰੀਕਾ ਪਾਪ ਨੂੰ ਛੱਡਣਾ ਹੈ, ਹੋਰ ਕੋਈ ਰਾਹ ਨਹੀਂ ਹੈ। ਪਾਪ ਉਸ ਜਾਨਵਰ ਦੀ ਤਸਵੀਰ ਹੈ ਜਿਹਨੂੰ ਜਾਨਕਨੀ ਦੇ ਪਸੀਨੇ ਦੇ ਪਾਰੋਂ ਤਬਾਹ ਕੀਤਾ ਜਾਂਦਾ ਹੈ। ਇਹ ਇਖਲਾਕੀ ਪਾਗਲਪਨ ਹੈ ਜਿਹੜਾ ਅੱਧੀ ਰਾਤ ਅਤੇ ਤੂਫਾਨ ਦੇ ਨਾਲ ਸ਼ੋਰ ਸ਼ਰਾਬੇ ਲਈ ਅੱਗੇ ਵੱਧਦਾ ਹੈ। ਬਦਨੀ ਹਿੱਸਾਂ ਲਈ ਕ੍ਰਿਸ਼ਨ ਸਾਇੰਸ ਦੀਆਂ ਸ਼ਰਤਾਂ ਅਟਲ ਲੱਗਦੀਆਂ ਨੇ, ਪਰ ਇਨਸਾਨ ਇਹ ਸਿੱਖਣ ਲਈ ਜਲਦਬਾਜ਼ੀ ਵਿੱਚ ਨੇ ਭਈ ਹਯਾਤੀ ਰੱਬ ਚੰਗਿਆਈ ਹੈ ਅਤੇ ਇਹ ਭਈ ਬੁਰਿਆਈ ਅਸਲੀਅਤ ਵਿੱਚ ਇਨਸਾਨ ਲਈ ਕੋਈ ਮੁਕਾਮ ਹੈ ਨਾ ਤਾਕਤ ਜਾਂ ਇਲਾਹੀ ਮਈਸ਼ੀਅਤ ਹੈ। ਜਦੋਂ ਅਸੀਂ ਇਹ ਯਾਦ ਕਰਦੇ ਹਾਂ ਭਈ ਰੂਹਾਨੀ ਅਰੂਜ ਦੇ ਪਾਰੋਂ ਸਾਡੇ ਖੁਦਾਵੰਦ ਜਾਂ ਮਾਲਕ ਨੇ ਬਿਮਾਰ ਨੂੰ ਸ਼ਿਫਾ ਦਿੱਤੀ, ਮੁਰਦੇ ਨੂੰ ਜਿਉਂਦਾ ਕੀਤਾ ਅਤੇ ਇੱਥੋਂ ਤੀਕਰ ਭਈ ਹਵਾਵਾਂ ਅਤੇ ਛੱਲਾਂ ਨੂੰ ਉਹਦੀ ਤਾਬੇਦਾਰੀ ਕਰਨ ਦਾ ਹੁਕਮ ਦਿੱਤਾ, ਅਤੇ ਇਹ ਆਮ ਖਿਆਲ ਭਈ ਹੈਵਾਨੀ ਫਿਤਰਤ ਕਿਸੇ ਕਿਰਦਾਰ ਨੂੰ ਤਾਕਤ ਦੇ ਸਕਦੀ ਹੈ ਬਹੁਤ ਹੀ ਮਜ਼ੇਕਾ ਖੇਜ਼ ਹੈ। ਫਜ਼ਲ ਅਤੇ ਸੱਚਾਈ ਦੂਜੇ ਸਾਰੇ ਜ਼ਰੀਆਂ ਅਤੇ ਤਰੀਕਿਆਂ ਨਾਲੋਂ ਬਹੁਤ ਹੀ ਤਾਕਤਵਰ ਨੇ। ਇਨਸਾਨ ਸਮਝਦੇ ਨੇ ਭਈ ਉਹ ਚੰਗਿਆਈ ਦੇ ਬਗੈਰ ਜ਼ਿੰਦਾ ਰਹਿ ਸਕਦੇ ਨੇ, ਜਦਕਿ ਰੱਬ ਚੰਗਿਆਈ ਅਤੇ ਇਕੱਲਾ ਹੀ ਅਸਲ ਹਯਾਤੀ ਹੈ। ਅਤੇ ਇਹਦਾ ਨਤੀਜਾ ਕੀ ਹੁੰਦਾ ਹੈ? ਉਸ ਇਲਾਹੀ ਅਸੂਲ ਦੇ ਬਾਰੇ ਘੱਟ ਫਹਿਮ ਰੱਖਦਿਆਂ ਹੋਏ ਜਿਹੜਾ ਮੁਕਤੀ ਅਤੇ ਸ਼ਫਾ ਦਿੰਦਾ ਹੈ, ਇਨਸਾਨ ਸਿਰਫ ਇਮਾਨ ਦੇ ਨਾਲ ਪਾਪ, ਬਿਮਾਰੀ ਅਤੇ ਮੌਤ ਤੋਂ ਰਿਹਾਈ ਪਾ ਸਕਦੇ ਨੇ। ਇਹ ਗਲਤੀਆਂ ਅਸਲ ਵਿੱਚ ਇੰਜ ਤਬਾਹ ਨਹੀਂ ਹੁੰਦੀਆਂ, ਅਤੇ ਉਹਨਾਂ ਨੂੰ ਉਦੋਂ ਤੀਕਰ ਇੱਥੇ ਜਾਂ ਇਸ ਤੋਂ ਬਾਅਦ ਇਨਸਾਨਾਂ ਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ ਜਦੋਂ ਤੀਕਰ ਉਹ ਸਾਇੰਸ ਵਿੱਚ ਰੱਬ ਦੇ ਅਸਲੀ ਇਦਰਾਕ ਨੂੰ ਨਹੀਂ ਪਾ ਲੈਂਦੇ, ਜਿਹਦੇ ਨਾਲ ਰੱਬ ਦੇ ਬਾਰੇ ਇਨਸਾਨ ਦੀਆਂ ਗਲਤ ਫਹਿਮੀਆਂ ਹੁੰਦੀਆਂ ਨੇ, ਅਤੇ ਇਹ ਉਹਦੀ ਕਾਮਲੀਅਤ ਦੇ ਬਾਰੇ ਵੱਡੀਆਂ ਹਕੀਕਤਾਂ ਨੂੰ ਜ਼ਾਹਿਰ ਕਰਦਾ ਹੈ। ਰੱਬ ਇਨਸਾਨ ਦਾ ਅਸੂਲ ਹੈ ਅਤੇ ਇਨਸਾਨ ਰੱਬ ਦਾ ਖਿਆਲ ਹੈ। ਇਸ ਲਈ ਇਨਸਾਨ ਨਾ ਫਾਨੀ ਹੈ ਨਾ ਮਾਦੀ। ਫਾਨੀ ਗਾਇਬ ਹੋ ਜਾਣਗੇ ਅਤੇ ਲਾਫਾਨੀ ਜਾਂ ਰੱਬ ਦੇ ਪੁੱਤਰ ਇਨਸਾਨ ਦੀ ਇਕੱਲੀ ਅਤੇ ਅਬਦੀ ਸੱਚਾਈਆਂ ਦੇ ਤੌਰ 'ਤੇ ਸਾਹਮਣੇ ਆਉਣਗੇ। ਫਾਨੀ ਬਸ਼ਰ ਰੱਬ ਦੇ ਸੁੱਟੇ ਹੋਏ ਪੁੱਤਰ ਨਹੀਂ। ਉਹ ਕਦੀ ਵੀ ਹਸਤੀ ਦੀ ਕਾਮਲ ਹਾਲਤ ਵਿੱਚ ਨਹੀਂ ਸੀ ਜਿਹਨੂੰ ਬਾਅਦ ਵਿੱਚ ਦੁਬਾਰਾ ਹਾਸਲ ਕੀਤਾ ਜਾ ਸਕਦਾ ਹੈ। ਫਾਨੀ ਤਾਰੀਖ ਦੇ ਸ਼ੁਰੂ ਤੋਂ ਉਹਨਾਂ ਨੇ ਬਦੀ ਵਿੱਚ ਹਾਲਤ ਫੜੀ ਅਤੇ ਪਾਪ ਵਿੱਚ ਆਪਣੀ ਮਾਂ ਦੇ ਢਿੱਡ ਵਿੱਚ ਆਏ। ਅਖੀਰੀ ਫਾਨੀਅਤ ਨੂੰ ਗੈਰ ਫਾਨੀਅਤ ਦੇ ਰਾਹੀਂ ਮੁਕਾ ਦਿੱਤਾ ਜਾਂਦਾ ਹੈ। ਜਿਹੜੇ ਹਕਾਇਕ ਗੈਰ ਫਾਨੀ ਇਨਸਾਨ ਨਾਲ ਤਾਲੁਕ ਰੱਖਦੇ ਨੇ ਉਹਨਾਂ ਨੂੰ ਥਾਂ ਦੇਣ ਲਈ ਪਾਪ, ਬਿਮਾਰੀ ਅਤੇ ਮੌਤ ਨੂੰ ਗਾਇਬ ਹੋਣਾ ਚਾਹੀਦਾ ਹੈ। ਜਿਵੇਂ ਰੋਮਨ ਗੈਰ ਕੌਮਾਂ ਨੇ ਦੇਵਤਾ ਦੇ ਬਾਰੇ ਰੂਹਾਨੀ ਖਿਆਲ ਨੂੰ ਬਹੁਤਾ ਕਬੂਲ ਕੀਤਾ, ਉਂਝ ਹੀ ਸਾਡੇ ਮਾਦੀ ਨਜ਼ਰੀਏ ਰੂਹਾਨੀ ਖਿਆਲਾਂ ਨੂੰ ਕਬੂਲ ਕਰਨਗੇ। ਜਦੋਂ ਤੀਕਰ ਵੀ ਮੁਤਨਾਹੀ ਲਾਮੁਤਨਾਹੀ ਨੂੰ, ਬਿਮਾਰੀ ਸਿਹਤ ਨੂੰ, ਪਾਪ ਪਾਕੀਜ਼ਗੀ ਨੂੰ ਥਾਂ ਨਹੀਂ ਦਿੰਦਾ ਅਤੇ ਰੱਬ ਦੀ ਬਾਦਸ਼ਾਹੀ ਜਿਵੇਂ ਅਸਮਾਨ ਉੱਤੇ ਹੈ ਉਂਝ ਹੀ ਧਰਤੀ ਉੱਤੇ ਵੀ ਨਹੀਂ ਆ ਜਾਂਦੀ। ਸਾਰੀ ਤੰਦਰੁਸਤੀ, ਪਾਕੀਜ਼ਗੀ ਅਤੇ ਲਾਫਾਨੀਅਤ ਦੀ ਨਿਉਂ ਇਸੇ ਹੀ ਵੱਡੀ ਅਸਲੀਅਤ ਵਿੱਚ ਹੈ ਭਈ ਰੱਬ ਵੀ ਇਕੱਲੀ ਸਿਆਣ ਹੈ ਅਤੇ ਇਸ ਸਿਆਣ ਉੱਤੇ ਸਿਰਫ ਇਮਾਨ ਨਹੀਂ ਹੋਣਾ ਚਾਹੀਦਾ ਬਲਕਿ ਇਹਨੂੰ ਸਮਝਿਆ ਜਾਣਾ ਚਾਹੀਦਾ ਹੈ। ਸਾਇੰਸ ਦੇ ਪਾਰੋਂ ਪਾਪ ਤੋਂ ਛੁਟਕਾਰਾ ਪਾਉਣਾ, ਪਾਪ ਨੂੰ ਕਿਸੇ ਫਰਜ਼ੀ ਸੋਚ ਜਾਂ ਅਸਲੀਅਤ ਤੋਂ ਨੰਗਾ ਕਰਨਾ ਅਤੇ ਇਹ ਕਦੀ ਕਬੂਲ ਨਾ ਕਰਨਾ ਹੈ ਭਈ ਪਾਪ ਵਿੱਚ ਕੋਈ ਜ਼ਹਾਨਤ ਜਾਂ ਤਾਕਤ, ਪੀੜ ਜਾਂ ਖੁਸ਼ੀ ਪਾਈ ਜਾਂਦੀ ਹੈ। ਤੁਸੀਂ ਗਲਤੀ ਦੀ ਅਸਲੀਅਤ ਤੋਂ ਇਨਕਾਰ ਕਰਦਿਆਂ ਹੋਏ ਇਹਦੇ ਉੱਤੇ ਫਤਿਹ ਪਾਉਂਦੇ ਹੋ। ਸਾਇੰਸ ਦੇ ਪਾਰੋਂ ਫਾਨੀ ਸਿਆਣ ਦੇ ਦਾਅਵਿਆਂ ਦੀ ਬਰਬਾਦੀ ਪੂਰੇ ਇਨਸਾਨੀ ਖਾਨਦਾਨ ਨੂੰ ਬਰਕਤ ਦਿੰਦੀ ਹੈ, ਜਿਹਦੇ ਪਾਰੋਂ ਇਨਸਾਨ ਪਾਪ ਅਤੇ ਫਾਨੀਅਤ ਤੋਂ ਫਰਾਰ ਹੋ ਸਕਦਾ ਹੈ। ਫਿਰ ਵੀ ਸ਼ੁਰੂ ਵਾਂਗਰ ਇਹ ਆਜ਼ਾਦੀ ਸਾਇੰਸੀ ਤੌਰ 'ਤੇ ਨੇਕੀ ਅਤੇ ਬੁਰਿਆਈ ਦੋਵਾਂ ਦੀ ਪਛਾਣ ਵਿੱਚ ਆਪਣੇ ਆਪ ਨੂੰ ਜ਼ਾਹਿਰ ਨਹੀਂ ਕਰਦੀ, ਕਿਉਂ ਜੇ ਬੁਰਿਆਈ ਗੈਰ ਅਸਲੀ ਹੈ। ਦੂਜੇ ਪਾਸੇ ਸਿਆਣ ਦੀ ਸਾਇੰਸ ਪੂਰੇ ਤੌਰ 'ਤੇ ਕਿਸੇ ਅਧੂਰੇ ਬੇਮਹਾਲ ਇਲਮ ਤੋਂ ਵੱਖਰੀ ਹੈ, ਕਿਉਂ ਜੇ ਸਿਰਫ ਚੰਗਿਆਈ ਦੇ ਮਕਸਦ ਲਈ ਕੰਮ ਕਰਦਿਆਂ ਹੋਏ ਸਿਆਣ ਦੀ ਸਾਇੰਸ ਰੱਬ ਹੈ ਅਤੇ ਇਲਾਹੀ ਅਸੂਲ ਨੂੰ ਜ਼ਾਹਿਰ ਕਰਦੀ ਹੈ। ਚੰਗਿਆਈ ਦੀ ਹੱਦ ਲੰਬ ਤੋਂ ਨਾ ਹੀ ਰੱਬ ਅਤੇ ਉਹਦਾ ਖਿਆਲ ਹੈ ਜਿਹੜਾ ਹਾਕਮ ਕੁੱਲ ਹੈ, ਬੁਰਿਆਈ ਫਰਜ਼ੀ ਝੂਠ ਹੈ। ਲਾਫਾਨੀ ਸਿਆਣ ਦੀਆਂ ਸੱਚਾਈਆਂ ਇਨਸਾਨ ਨੂੰ ਕਾਇਮ ਰੱਖਦੀਆਂ ਨੇ ਅਤੇ ਇਹ ਫਾਨੀ ਸਿਆਣ ਦੀਆਂ ਦਾਸਤਾਨਾਂ ਸਤਿਆਨਾਸ ਕਰਦੀਆਂ ਨੇ, ਜਿਹਦੇ ਚਮਕੀਲੇ ਫੜਕੀਲੇ ਦਾਅਵੇ ਇੱਕ ਬੇਵਕੂਫ ਧਮੱਕੜ ਵਾਂਗਰ ਆਪਣੇ ਪਰ ਆਪ ਹੀ ਸਾੜ ਕੇ ਅਤੇ ਸਵਾਹ ਬਣ ਜਾਂਦੇ ਨੇ। ਅਸਲੀਅਤ ਵਿੱਚ ਕੋਈ ਫਾਨੀ ਸਿਆਣ ਨਹੀਂ ਹੈ ਅਤੇ ਨਤੀਜੇ ਦੇ ਤੌਰ 'ਤੇ ਫਾਨੀ ਖਿਆਲ ਅਤੇ ਕੂਹ ਅਤੇ ਇਰਾਦੇ ਦੀ ਕੋਈ ਮੁੰਤਕਲੀ ਨਹੀਂ ਹੈ। ਹਯਾਤੀ ਅਤੇ ਹਸਤੀ ਰੱਬ ਦੀਆਂ ਨੇ। ਇਸ ਗੱਲ ਦਾ ਅਹਿਸਾਸ ਵੀ ਸਾਰੀ ਖਾਰਜ ਅਜ਼ਹਾਂਗੀ ਗੈਰ ਅਸਲੀ ਹੈ ਇਨਸਾਨੀ ਤਸੱਵਰ ਵਿੱਚ ਖਿਆਲਾਂ ਅਤੇ ਸ਼ੈਵਾਂ ਨੂੰ ਉਹਨਾਂ ਦੀ ਅਸਲੀ ਲੋਹ ਦੇ ਨਾਲ ਲਿਆਉਂਦਾ ਹੈ ਅਤੇ ਉਹਨਾਂ ਨੂੰ ਬਹੁਤ ਸੋਹਣਾ ਅਤੇ ਫਾਨੀ ਤੌਰ 'ਤੇ ਪੇਸ਼ ਕਰਦਾ ਹੈ। ਇਨਸਾਨ ਵਿੱਚ ਹਮਾਂਗੀ ਉਨੀ ਅਸਲੀ ਅਤੇ ਲਾਫਾਨੀ ਹੁੰਦੀ ਹੈ ਜਿੰਨੀ ਮੌਸੀਕੀ ਵਿੱਚ ਹੁੰਦੀ ਹੈ। ਮੁਖਾਲਫਤ ਗੈਰ ਅਸਲੀ ਅਤੇ ਫਾਨੀ ਹੈ। ਜੇ ਰੱਬ ਨੂੰ ਇਕੱਲੀ ਸਿਆਣ ਅਤੇ ਹਯਾਤੀ ਕਬੂਲ ਕੀਤਾ ਜਾਂਦਾ ਹੈ ਤਾਂ ਇਹਦੇ ਤੋਂ ਪਾਪ ਅਤੇ ਮੌਤ ਲਈ ਕੋਈ ਵੀ ਮੌਕਾ ਮਯਸਰ ਨਹੀਂ ਰਹਿੰਦਾ। ਜਦੋਂ ਅਸੀਂ ਸਾਇੰਸ ਵਿੱਚ ਇਹ ਸਿੱਖ ਲੈਂਦੇ ਹਾਂ ਭਈ ਅਸੀਂ ਕਾਮਲ ਕਿਵੇਂ ਬਣੀਏ ਜਿਵੇਂ ਸਾਡਾ ਅਸਮਾਨੀ ਪਿਓ ਕੰਮ ਲਏ ਅਤੇ ਸੋਚ ਜਦੀਦ ਅਤੇ ਸਿਹਤਮੰਦ ਰਾਵਾਂ ਵੱਲ ਲਾਫਾਨੀ ਸ਼ੈਵਾਂ ਦੀ ਫਿਕਰਮੰਦੀ ਵੱਲ ਮੁੜ ਜਾਂਦੀ ਹੈ ਅਤੇ ਹਮ ਆਹੰਗ ਇਨਸਾਨ ਦੇ ਨਾਲ ਨਾਲ ਸੰਸਾਰ ਦੇ ਅਸੂਲ ਦੀ ਮਾਦੀਅਤ ਤੋਂ ਦੂਰ ਹੋ ਜਾਂਦੀ ਹੈ। ਸਮਝ ਤੇ ਆਪਣੇ ਆਪ ਦੀ ਪਾਕਿਜ਼ਗੀ ਤਰੱਕੀ ਦਾ ਸਬੂਤ ਹੈ। ਧੰਨ ਨੇ ਉਹ ਜਿਹੜੇ ਪਾਕ ਦਿਲ ਨੇ, ਕਿਉਂ ਜੇ ਉਹ ਰੱਬ ਨੂੰ ਵੇਖਣਗੇ। ਜਦੋਂ ਤੀਕਰ ਹਮਾਂਗੀ ਅਤੇ ਇਨਸਾਨ ਦੀ ਲਾਫਾਨੀਅਤ ਬਹੁਤਾ ਵਾਜ਼ਿਆ ਨਹੀਂ ਹੋ ਜਾਂਦੇ, ਉਸ ਵੇਲੇ ਤੀਕਰ ਅਸੀਂ ਰੱਬ ਦਾ ਅਸਲੀ ਤਸੱਵਰ ਨਹੀਂ ਪਾ ਸਕਦੇ ਅਤੇ ਬਦਨ ਉਹਦੀ ਅਕਾਸੀ ਕਰੇਗਾ ਜਿਹੜਾ ਉਹਦੇ ਉੱਤੇ ਹੁਕਮਰਾਨੀ ਕਰੇਗਾ, ਭਾਵੇਂ ਇਹ ਸੱਚਾਈ ਹੋਵੇ ਜਾਂ ਗਲਤੀ, ਸਿਆਣ ਹੋਵੇ ਜਾਂ ਅਕੀਦਾ, ਰੂਹ ਹੋਵੇ ਜਾਂ ਮਾਦਾ। ਇਸ ਲਈ ਉਹਦੇ ਨਾਲ ਮਿਲਿਆ ਰਹਿ ਅਤੇ ਸਲਾਮਤ ਰਹੇਗਾ। ਚਲਾਕ, ਸਾਦਾ ਅਤੇ ਚੁਸਤ ਰਹੋ। ਜਿਹੜੀ ਰਾਹ ਉਸ ਫਹਿਮ ਵੱਲ ਲੈ ਜਾਂਦੀ ਹੈ ਭਈ ਇਕੱਲਾ ਰੱਬ ਹੀ ਹਯਾਤੀ ਹੈ, ਉਹ ਰਾਹ ਸਿੱਧੀ ਤਸੌੜੀ ਹੈ। ਇਹ ਬਦਨ ਦੇ ਨਾਲ ਇੱਕ ਲੜਾਈ ਹੈ ਜਿਹਦੇ ਵਿੱਚ ਪਾਪ, ਬਿਮਾਰੀ ਅਤੇ ਮੌਤ ਉੱਤੇ ਸਾਨੂੰ ਫਤਿਹ ਪਾਉਣੀ ਚਾਹੀਦੀ ਹੈ, ਭਾਵੇਂ ਇੱਥੇ ਜਾਂ ਇਹਦੇ ਤੋਂ ਬਾਅਦ। ਯਕੀਨਨ ਇਸ ਤੋਂ ਪਹਿਲਾਂ ਭਈ ਅਸੀਂ ਰੂਹ ਦੇ ਮਕਸਦ ਜਾਂ ਰੱਬ ਵਿੱਚ ਹਯਾਤੀ ਹਾਸਲ ਕਰਨ ਤੀਕਰ ਉੱਪਰ ਸਕੀਏ। ਜਦੋਂ ਇਨਸਾਨ ਇਸ ਸਾਇੰਸ ਨੂੰ ਸਮਝਦਾ ਹੈ ਤੇ ਇਹ ਇਨਸਾਨ ਲਈ ਹਯਾਤੀ ਦਾ ਕਾਨੂੰਨ ਬਲਕਿ ਰੂਹ ਦਾ ਉੱਚਾ ਕਾਨੂੰਨ ਬਣ ਜਾਵੇਗਾ ਜਿਹੜਾ ਹਮਾਂਗੀ ਤੇ ਲਾਫਾਨੀਅਤ ਦੇ ਪਾਰੋਂ ਮਾਦੀ ਫਹਿਮ ਉੱਤੇ ਗਾਲਬ ਆਉਂਦਾ ਹੈ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।